नमस्कार, ये आकाशवाणी है। खबरां दे इस बुलेटिन नाल मैं चंचल शर्मा। पहला बुलेटिन दियां खास खबरां। ਗ੍ਰਹਿ ਮੰਤਰਾਲੇ ਦੀ ਉੱਚ ਤਾਕਤੀ ਕਮੇਟੀ ਤੇ ਲੱਦਾਖ ਦੇ ਨੇਤਾਵਾਂ ਵਿਚਕਾਰ ਵੱਖ ਵੱਖ ਮੁੱਦਿਆਂ ਤੇ ਨਵੀਂ ਦਿੱਲੀ 'ਚ ਗੱਲਬਾਤ ਜਾਰੀ। ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਤੇ ਵਿਰੋਧੀ ਪਾਰਟੀਆਂ ਦੋਵਾਂ ਵੱਲੋਂ ਚੋਣ ਪ੍ਰਚਾਰ ਜਾਰੀ। ਭਾਰਤ ਨੇ ਦੁਨੀਆਂ ਦੇ ਕੁੱਲ ਜੰਗਲਾਤ ਖੇਤਰ 'ਚ 9ਵੇਂ ਸਥਾਨ ਤੇ ਰਹਿ ਕੇ ਵਿਸ਼ਵ ਵਾਤਾਵਰਣ ਸੁਰੱਖਿਆ 'ਚ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ। ਭਾਰਤੀ ਜਲ ਸੈਨਾ ਦੀ ਦੂਜੀ ਕਮਾਂਡਰਜ਼ ਕਾਨਫਰੰਸ 2025 ਅੱਜ ਨਵੀਂ ਦਿੱਲੀ 'ਚ ਸ਼ੁਰੂ ਹੋਈ ਅਤੇ ਦੋ ਵਾਰ ਓਲੰਪਿਕ ਤਮਗਾ ਜੇਤੂ ਜੈਵਲਿਨ ਥਰੋਅਰ ਨੀਰਜ ਚੋਪੜਾ ਨੂੰ ਭਾਰਤੀ ਫੌਜ 'ਚ ਲੈਫਟੀਨੈਂਟ ਕਰਨਲ ਦਾ ਆਨਰੇਰੀ ਰੈਂਕ ਦਿੱਤਾ ਗਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਗ੍ਰਹਿ ਮੰਤਰਾਲੇ ਦੀ ਉੱਚ ਤਾਕਤੀ ਕਮੇਟੀ ਅਤੇ ਲੱਦਾਖ ਦੇ ਨੇਤਾਵਾਂ ਵਿਚਕਾਰ ਵੱਖ ਵੱਖ ਮੁੱਦਿਆਂ ਤੇ ਨਵੀਂ ਦਿੱਲੀ 'ਚ ਗੱਲਬਾਤ ਜਾਰੀ ਹੈ। ਪਿਛਲੇ ਮਹੀਨੇ ਕੇਂਦਰੀ ਸ਼ਾਸਤ ਪ੍ਰਦੇਸ਼ 'ਚ ਹੋਈ ਹਿੰਸਾ ਤੋਂ ਬਾਅਦ ਮੁੱਖ ਮੁੱਦਿਆਂ ਤੇ ਇਹ ਪਹਿਲੀ ਰਸਮੀ ਗੱਲਬਾਤ ਹੈ। ਗ੍ਰਹਿ ਮੰਤਰਾਲੇ ਦੀ ਲੱਦਾਖ ਸਬੰਧੀ ਉੱਚ ਤਾਕਤੀ ਕਮੇਟੀ ਰਾਹੀਂ ਅਪੈਕਸ ਬਾਡੀ ਲਈ ABL ਅਤੇ ਕਾਰਗਿਲ ਡੈਮੋਕਰੇਟਿਕ ਅਲਾਇੰਸ KDA ਵਿਚਕਾਰ ਗੱਲਬਾਤ ਤੈਅ ਕੀਤੀ ਗਈ ਹੈ। ਸਾਡੇ ਪੱਤਰਕਾਰ ਨੇ ਦੱਸਿਆ ਕਿ ਵਫਦ ਲੱਦਾਖ ਨੂੰ ਰਾਜ ਦਾ ਦਰਜਾ ਦੇਣ ਅਤੇ 6ਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕਰ ਸਕਦਾ ਹੈ। ਪਿਛਲੇ ਦੌਰ ਦੀ ਗੱਲਬਾਤ ਵਿੱਚ ਕੇਂਦਰ ਨੇ ਰੁਜ਼ਗਾਰ ਵਿੱਚ ਰਾਖਵੇਂ ਕਰਨ ਤੇ ਰਿਹਾਇਸ਼ ਦੇ ਸਬੂਤ ਦੀ ਮੰਗ ਦਾ ਹੱਲ ਕੱਢਿਆ ਏ। ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਤੇ ਵਿਰੋਧੀ ਦੋਵੇਂ ਪਾਰਟੀਆਂ ਵੋਟਰਾਂ ਨੂੰ ਲਵਾਉਣ ਲਈ ਕਈ ਵਾਅਦੇ ਕਰ ਰਹੀਆਂ ਨੇ। ਰਾਸ਼ਟਰੀ ਜਨਤਾ ਦਲ RJD ਦੇ ਨੇਤਾ ਤੇਜਸਵੀ ਪ੍ਰਸਾਦ ਯਾਦਵ ਨੇ ਇੱਕ ਚੋਣ ਵਾਅਦਾ ਕੀਤਾ ਸੀ ਕਿ ਜੇਕਰ ਮਹਾਂਗਠਜੋੜ ਸੱਤਾ 'ਚ ਆਉਂਦਾ ਹੈ ਤਾਂ ਸਾਰੀਆਂ ਜੀਵਿਕਾ ਦੀਦੀਆਂ, ਰੋਜ਼ੀ ਰੋਟੀ ਆਤਮ ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਤੇ ਠੇਕੇ ਤੇ ਕਰਮਚਾਰੀਆਂ ਨੂੰ ਸਥਾਈ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਇਹ ਐਲਾਨ ਮਹਾਂਗਠਜੋੜ ਦੇ ਸਾਂਝੇ ਚੋਣ ਮਨੋਰਥ ਪੱਤਰ ਨੂੰ ਜਾਰੀ ਕਰਨ ਤੋਂ ਪਹਿਲਾਂ ਕੀਤਾ ਗਿਆ ਸੀ। ਪਟਨਾ 'ਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਤੇਜਸਵੀ ਯਾਦਵ ਨੇ ਐਲਾਨ ਕੀਤਾ ਕਿ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਹਰੇਕ ਜੀਵਿਕਾ ਦੀਦੀ ਨੂੰ ਸਿਹਤ ਬੀਮਾ ਅਤੇ ਹੋਰ ਫਾਇਦਿਆਂ ਦੇ ਨਾਲ 30,000 ਰੁਪਏ ਮਹੀਨਾਵਾਰ ਤਨਖਾਹ ਮਿਲੇਗੀ। ਇਸ ਦੌਰਾਨ ਸੀਨੀਅਰ ਕਾਂਗਰਸ ਨੇਤਾ ਤੇ ਪਾਰਟੀ ਦੇ ਚੋਣ ਨਿਗਰਾਨ ਅਸ਼ੋਕ ਗਹਿਲੋਤ ਅੱਜ ਮਹਾਂਗਠਜੋੜ ਦੇ ਨੇਤਾਵਾਂ ਨਾਲ ਵਿਚਾਰ ਵਟਾਂਦਰੇ ਲਈ ਪਟਨਾ 'ਚ ਨੇ। ਉਮੀਦ ਕੀਤੀ ਜਾ ਰਹੀ ਹੈ ਕਿ ਸ੍ਰੀ ਗਹਿਲੋਤ ਆਉਣ ਵਾਲੇ ਦਿਨਾਂ 'ਚ ਸਾਂਝੇ ਚੋਣ ਪ੍ਰਚਾਰ ਦੀ ਰਣਨੀਤੀ ਬਾਰੇ ਤੇਜਸਵੀ ਪ੍ਰਸਾਦ ਯਾਦਵ ਨਾਲ ਗੱਲਬਾਤ ਕਰਨਗੇ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਦਾਅਵਾ ਕੀਤਾ ਕਿ ਜੇਕਰ NDA ਸੱਤਾ 'ਚ ਵਾਪਸ ਆਉਂਦਾ ਹੈ ਤਾਂ ਰਾਜ 'ਚ ਵਿਕਾਸ ਦੀ ਗਤੀ ਹੋਰ ਤੇਜ਼ ਹੋਵੇਗੀ। BJP ਦੇ ਸੂਬਾ ਪ੍ਰਧਾਨ ਡਾਕਟਰ ਦਲੀਪ ਜੈਸਵਾਲ ਨੇ ਭਰੋਸਾ ਪ੍ਰਗਟ ਕੀਤਾ ਕਿ ਬਿਹਾਰ ਦੇ ਲੋਕ ਇੱਕ ਵਾਰ ਫਿਰ ਵਿਧਾਨ ਸਭਾ ਚੋਣਾਂ 'ਚ NDA ਨੂੰ ਸਪਸ਼ਟ ਬਹੁਮਤ ਦੇਣਗੇ। ਬਿਹਾਰ ਵਿਧਾਨ ਸਭਾ ਚੋਣਾਂ 'ਚ ਇਸ ਵਾਰ ਕਈ ਸਾਬਕਾ ਸੰਸਦ ਮੈਂਬਰ ਆਪਣੀ ਕਿਸਮਤ ਅਜ਼ਮਾ ਰਹੇ ਨੇ। ਇਨ੍ਹਾਂ ਵਿੱਚੋਂ ਬਹੁਤ ਸਾਰੇ ਉਮੀਦਵਾਰ 2024 ਦੀਆਂ ਲੋਕ ਸਭਾ ਚੋਣਾਂ 'ਚ ਹਾਰ ਗਏ ਸਨ। ਸਾਡੇ ਪੱਤਰਕਾਰ ਨੇ ਦੱਸਿਆ ਕਿ ਜਨਤਾ ਦਲ ਯੂਨਾਈਟਿਡ ਨੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋਂ ਸਭ ਤੋਂ ਵੱਧ ਸਾਬਕਾ ਸੰਸਦ ਮੈਂਬਰਾਂ ਨੂੰ ਮੈਦਾਨ 'ਚ ਉਤਾਰਿਆ। BJP ਨੇ ਸਾਬਕਾ ਕੇਂਦਰੀ ਮੰਤਰੀ ਤੇ ਪਾਟੀ ਪੁੱਤਰ ਤੋਂ ਸਾਬਕਾ ਸੰਸਦ ਮੈਂਬਰ ਰਾਮ ਕਿਰਪਾਲ ਯਾਦਵ ਨੂੰ ਪਟਨਾ ਜ਼ਿਲ੍ਹੇ ਦੇ ਦਾਨਾਪੁਰ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਨਾਮਜ਼ਦ ਕੀਤਾ। ਸੀਤਾਮੜੀ ਤੋਂ ਸਾਬਕਾ ਸੰਸਦ ਮੈਂਬਰ ਸੁਨੀਲ ਕੁਮਾਰ ਪਿੰਟੂ BJP ਦੀ ਟਿਕਟ ਤੇ ਸੀਤਾਮੜੀ ਹਲਕੇ ਤੋਂ ਵਿਧਾਨ ਸਭਾ ਚੋਣ ਲੜ ਰਹੇ ਨੇ। ਸਾਬਕਾ ਸੰਸਦ ਮੈਂਬਰ ਚੰਦਰਮੇਸ਼ਵਰ ਪ੍ਰਸਾਦ ਚੰਦਰਵੰਸ਼ੀ ਜਨਤਾ ਦਲ ਯੂਨਾਈਟਿਡ ਦੇ ਉਮੀਦਵਾਰ ਵਜੋਂ ਜਹਾਨਾਬਾਦ ਤੋਂ ਚੋਣ ਲੜ ਰਹੇ ਨੇ। ਪਾਗਲਪੁਰ ਤੋਂ ਸਾਬਕਾ ਸੰਸਦ ਮੈਂਬਰ ਸ਼ੈਲੇਸ਼ ਕੁਮਾਰ ਉਰਫ ਬੁੱਲੋ ਮੰਡਲ JDU ਦੀ ਟਿਕਟ ਤੇ ਗੋਪਾਲਪੁਰ ਤੋਂ ਚੋਣ ਲੜ ਰਹੇ ਨੇ। JDU ਦੇ ਸਾਬਕਾ ਸੰਸਦ ਮੈਂਬਰ ਮਹਾਬਲੀ ਸਿੰਘ ਕਾਰਾਕਾਟ ਤੋਂ ਚੋਣ ਲੜ ਰਹੇ ਨੇ, ਜਦਕਿ ਕਟਿਹਾਰ ਤੋਂ ਸਾਬਕਾ ਸੰਸਦ ਮੈਂਬਰ ਦੁਲਾਲ ਚੰਦਰ ਗੋਸਵਾਮੀ ਕਡਵਾ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਨੇ। AIMIM ਨੇ ਮੁੰਗੇਰ ਹਲਕੇ ਤੋਂ ਸਾਬਕਾ ਸੰਸਦ ਮੈਂਬਰ ਮੋਨਾਜ਼ੀਰ ਹਸਨ ਨੂੰ ਮੈਦਾਨ 'ਚ ਉਤਾਰਿਆ। ਰਾਸ਼ਟਰੀ ਜਨਤਾ ਦਲ RJD ਨੇ ਜਮੋਈ ਜ਼ਿਲ੍ਹੇ ਦੇ ਚਾਚਾ ਹਲਕੇ ਤੋਂ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਜੈਪ੍ਰਕਾਸ਼ ਨਾਰਾਇਣ ਯਾਦਵ ਨੂੰ ਨਾਮਜ਼ਦ ਕੀਤਾ। ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਸੀਟ ਵੰਡ ਦੇ ਫਾਰਮੁਲੇ ਨੂੰ ਲੈ ਕੇ ਮਹਾਂਗਠਜੋੜ ਦੀ ਨੁਕਤਾਚੀਨੀ ਕੀਤੀ ਹੈ। ਉਨ੍ਹਾਂ ਕਿਹਾ ਬਿਹਾਰ ਦੇ ਲੋਕ ਸਮਝ ਗਏ ਨੇ ਕਿ ਜੇਕਰ ਮਹਾਂਗਠਜੋੜ ਨੂੰ 5 ਪਾਰਟੀਆਂ ਨੂੰ ਇਕੱਠੇ ਨਹੀਂ ਰੱਖ ਸਕਦਾ ਤਾਂ ਇਹ ਬਿਹਾਰ ਨੂੰ ਇਕਜੁੱਟ ਨਹੀਂ ਰੱਖ ਸਕੇਗਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅਗਲੇ ਮਹੀਨੇ ਦੀ 14 ਤਰੀਕ ਨੂੰ ਰਾਜ ਵਿਚ NDA ਸਰਕਾਰ ਬਣਾਏਗਾ। ਇਸ ਤੋਂ ਪਹਿਲਾਂ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਚਿਰਾਗ ਨੇ ਕਿਹਾ ਕਿ ਰਾਸ਼ਟਰੀ ਲੋਕਤੰਤਰੀ ਗਠਜੋੜ ਵੱਲੋਂ ਸੀਟ ਸ਼ੇਅਰਿੰਗ ਦੇ ਸਮੇਂ ਸਿਰ ਐਲਾਨ ਨੇ ਇਕ ਸਕਾਰਾਤਮਕ ਸੁਨੇਹਾ ਦਿੱਤੈ। ਭਾਰਤ ਨੇ ਦੁਨੀਆਂ ਦੇ ਕੁੱਲ ਜੰਗਲਾਤ ਖੇਤਰ 'ਚ 9ਵੇਂ ਸਥਾਨ ਤੇ ਰਹਿ ਕੇ ਵਿਸ਼ਵ ਵਾਤਾਵਰਣ ਸੁਰੱਖਿਆ 'ਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਇਹ ਜਾਣਕਾਰੀ ਇੰਡੋਨੇਸ਼ੀਆ ਦੇ ਬਾਲੀ 'ਚ ਖੁਰਾਕ ਤੇ ਖੇਤੀਬਾੜੀ ਸੰਗਠਨ ਵੱਲੋਂ ਜਾਰੀ ਕੀਤੇ ਗਏ ਆਲਮੀ ਜੰਗਲਾਤ ਸਰੋਤ ਮੁਲਾਂਕਣ 2025 'ਚ ਦਰਜ ਕੀਤੀ ਗਈ ਸੀ। ਵਾਤਾਵਰਣ ਮੰਤਰੀ ਭੁਪਿੰਦਰ ਯਾਦਵ ਨੇ ਕਿਹਾ ਕਿ ਪਿਛਲੇ ਮੁਲਾਂਕਣ 'ਚ 10ਵੇਂ ਸਥਾਨ ਤੋਂ ਮੁਲਾਂਕਣ 'ਚ 9ਵੇਂ ਸਥਾਨ ਤੇ ਜਾਣਾ ਇੱਕ ਵੱਡੀ ਪ੍ਰਾਪਤੀ ਹੈ। ਇਹ ਪ੍ਰਗਤੀ, ਜੰਗਲਾਤ ਸੰਭਾਲ, ਜੰਗਲਾਤ ਤੇ ਭਾਈਚਾਰਕ ਉਪਰਾਲਿਆਂ ਰਾਹੀਂ ਵਾਤਾਵਰਨ ਸੁਰੱਖਿਆ ਵੱਲ ਸਰਕਾਰ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਸਫਲਤਾ ਨਾਲ ਉਜਾਗਰ ਕਰਦੀ ਹੈ। ਸ੍ਰੀ ਯਾਦਵ ਨੇ ਕਿਹਾ ਕਿ ਭਾਰਤ ਸਾਲਾਨਾ ਜੰਗਲਾਤ ਖੇਤਰ ਵਿਕਾਸ 'ਚ ਦੁਨੀਆ 'ਚ ਤੀਜੇ ਸਥਾਨ 'ਤੇ ਹੈ। ਇਹ ਵਾਤਾਵਰਨ ਸੁਰੱਖਿਆ ਤੇ ਪਾਏਦਾਰ ਵਿਕਾਸ ਪ੍ਰਤੀ ਦੇਸ਼ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ਏਕ ਪੇੜ ਮਾਂ ਕੇ ਨਾਮ ਪੂਰੇ ਦੇਸ਼ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕਰ ਰਹੀ ਹੈ। ਇਹ ਭਵਿੱਖ 'ਚ ਹਰੇ ਤੇ ਸਵੱਛ ਵਿਕਾਸ ਨੂੰ ਵੀ ਉਤਸ਼ਾਹਿਤ ਕਰੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਕੇਰਲ ਦੇ ਸਾਬਰੀਮਾਲਾ ਦੇ ਪਹਾੜੀ ਤੀਰਥ ਸਥਾਨ ਤੇ ਪ੍ਰਾਰਥਨਾ ਕੀਤੀ। ਰਾਸ਼ਟਰਪਤੀ ਕੇਰਲ ਦੇ 4 ਦਿਨਾਂ ਦੌਰੇ ਤੇ ਨੇ। ਇਸ ਤੋਂ ਪਹਿਲਾਂ ਸਵੇਰੇ ਕੇਰਲ ਦੇ ਦੇਵਸਵਮ ਮੰਤਰੀ VN ਵਾਸਵਨ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਰਾਸ਼ਟਰਪਤੀ ਦਾ ਸਵਾਗਤ ਕੀਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਪੰਪਾ ਗਣਪਤੀ ਮੰਦਰ ਪਹੁੰਚੇ ਤੇ ਸਾਬਰੀਮਾਲਾ ਮੰਦਰ ਜਾਣ ਤੋਂ ਪਹਿਲਾਂ ਇਰੂਮੁਦੀ ਬੰਨਣ ਸਮੇਤ ਰਵਾਇਤੀ ਰਸਮਾਂ ਪੂਰੀਆਂ ਕੀਤਾ। ਰਾਸ਼ਟਰਪਤੀ ਇਤਿਹਾਸਕ ਯਾਤਰਾ ਲਈ ਇਕ ਵਿਸ਼ੇਸ਼ ਵਾਹਨ 'ਚ ਸਾਬਰੀਮਾਲਾ ਮੰਦਰ ਗਏ। ਭਾਰਤੀ ਜਲ ਸੈਨਾ ਦੇ 2 ਸਾਲਾ ਕਮਾਂਡਰਸ ਕਾਨਫਰੰਸ 2025 ਦਾ ਦੂਜਾ ਐਡੀਸ਼ਨ ਅੱਜ ਨਵੀਂ ਦਿੱਲੀ 'ਚ ਸ਼ੁਰੂ ਹੋ ਗਿਆ। 3 ਦਿਨਾਂ ਕਾਨਫਰੰਸ ਆਪਰੇਸ਼ਨ ਸਿੰਦੂਰ ਤੇ ਜਲ ਸੈਨਾ ਦੇ ਉੱਚ ਗਤੀਸ਼ੀਲ ਕਾਰਜਾਂ ਤੇ ਲੜਾਈਆਂ ਦੀਆਂ ਤਿਆਰੀਆਂ ਦੇ ਪਿਛੋਕੜ 'ਚ ਵਧੇਰੇ ਮਹੱਤਵ ਰੱਖਦੀ ਹੈ। ਇਹ ਕਾਨਫਰੰਸ ਰਾਸ਼ਟਰੀ ਲੀਡਰਸ਼ਿਪ ਅਤੇ ਨੌਕਰਸ਼ਾਹਾਂ ਨਾਲ ਨਜ਼ਦੀਕੀ ਗੱਲਬਾਤ ਲਈ ਇੱਕ ਮੰਚ ਵਜੋਂ ਕੰਮ ਕਰਦੀ ਹੈ ਅਤੇ ਮੌਜੂਦਾ ਪੂਰਨ ਰਣਨੀਤਿਕ ਵਾਤਾਵਰਣ 'ਚ ਬਹੁਆਯਾਮੀ ਚੁਣੌਤੀਆਂ ਨੂੰ ਘਟਾਉਣ ਲਈ ਜਲ ਸੈਨਾ ਦੇ ਦ੍ਰਿਸ਼ਟੀਕੋਣ ਨੂੰ ਵਧੀਆ ਢੰਗ ਨਾਲ ਤਿਆਰ ਕਰਦੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਕੱਲ੍ਹ ਜਲ ਸੈਨਾ ਕਮਾਂਡਰਾਂ ਨੂੰ ਸੰਬੋਧਨ ਕਰਨਗੇ ਤੇ ਵਿਆਪਕ ਰਾਸ਼ਟਰ ਹਿੱਤਾਂ ਅਤੇ ਵਿਕਸਿਤ ਭਾਰਤ 2047 ਪ੍ਰਤੀ ਦ੍ਰਿਸ਼ਟੀਕੋਣ ਦੇ ਇੱਕ ਰੂਪ ਨੂੰ ਪ੍ਰਦਾਨ ਕਰਨਗੇ। ਜਲ ਸੈਨਾ ਦੇ ਮੁਖੀ ਕਮਾਂਡਰ ਇਨ ਚੀਫ ਦੇ ਨਾਲ ਹਿੰਦ ਮਹਾਸਾਗਰ ਖੇਤਰ 'ਚ ਸਮੁੱਚੀ ਸੁਰੱਖਿਆ ਸਥਿਤੀ ਨਾਲ ਸੰਬੰਧਿਤ ਯੋਜਨਾਵਾਂ ਦੀ ਸਮੀਖਿਆ ਅਤੇ ਮੁਲਾਂਕਣ ਵੀ ਕਰਨਗੇ। ਫੌਜ, ਭਾਰਤੀ ਹਵਾਈ ਸੈਨਾ ਅਤੇ ਭਾਰਤੀ ਤੱਟ ਰੱਖਿਅਕ ICG ਨਾਲ ਲੜਾਕੂ ਸਮਰੱਥਾਵਾਂ, ਅੰਤਰ ਕਾਰਜਸ਼ੀਲਤਾ ਅਤੇ ਸਾਂਝੇ ਕਾਰਜਾਂ ਨੂੰ ਵਧਾਉਣ ਉੱਤੇ ਜਲ ਸੈਨਾ ਦਾ ਧਿਆਨ ਅਤੇ ਹਿੰਦ ਪ੍ਰਸ਼ਾਂਤ 'ਚ ਉਭਰ ਰਹੇ ਖਤਰਿਆਂ ਨੂੰ ਰੋਕਣ ਅਤੇ ਸਮੁੰਦਰੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਦੇ ਇਸਦੇ ਸੰਕਲਪ ਨੂੰ ਦਰਸਾਉਂਦਾ ਏ। ਦੇਸ਼ ਦੀ ਨਵਿਆਉਣਯੋਗ ਊਰਜਾ ਸਮਰੱਥਾ ਵਿਚ ਇਕ ਸ਼ਾਨਦਾਰ ਵਾਧਾ ਹੋਇਐ ਜੋ 2014 ਚ 35 ਗੀਗਾਵਾਟ ਤੋਂ 5 ਗੁਣਾ ਵੱਧ ਕੇ 197 ਗੀਗਾਵਾਟ ਤੱਕ ਹੋ ਗਿਆ। ਇਸ ਵਿਚ ਵੱਡੀਆਂ ਪਣ ਬਿਜਲੀ ਸਹੂਲਤਾਂ ਵੱਲੋਂ ਪੈਦਾ ਕੀਤੀ ਗਈ ਬਿਜਲੀ ਸ਼ਾਮਲ ਨਹੀਂ ਹੈ। ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇ ਕਿਹੈ ਕਿ ਸਰਕਾਰ ਨੇ 2030 ਤੱਕ 500 ਗੀਗਾਵਾਟ ਗੈਰ ਜੀਵਾਸ਼ਮ ਸਮਰੱਥਾ ਪ੍ਰਾਪਤ ਕਰਨ ਦਾ ਇਕ ਆਸਵੰਦ ਟੀਚਾ ਰੱਖਿਆ। ਮੰਤਰਾਲੇ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੇਸ਼ ਦੀ ਨਵਿਆਉਣਯੋਗ ਵਿਕਾਸ ਕਹਾਣੀ ਦੁਨੀਆ 'ਚ ਸਭ ਤੋਂ ਤੇਜ਼ ਤੇ ਸਭ ਤੋਂ ਅੱਗੇ ਵੱਲ ਦੇਖੀ ਜਾਣ ਵਾਲੀ ਹੈ ਜੋ ਗਤੀ ਤੋਂ ਸਿਸਟਮ ਦੀ ਮਜ਼ਬੂਤੀ ਤੱਕ ਤੇ ਵਿਸਥਾਰ ਤੋਂ ਸਥਾਈ ਏਕੀਕਰਨ ਤੱਕ ਵਿਕਸਿਤ ਹੋ ਰਹੀ ਹੈ। ਮੌਜੂਦਾ ਸਾਲ 'ਚ ਕੇਂਦਰੀ ਨਵਿਆਉਣਯੋਗ ਊਰਜਾ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ 5.6 ਗੀਗਾਵਾਟ ਲਈ ਬੋਲੀ ਲਗਾਈ ਹੈ ਜਦਕਿ ਰਾਜ ਏਜੰਸੀਆਂ ਨੇ 3.5 ਮੈਗਾਵਾਟ ਲਈ ਬੋਲੀ ਲਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਨਮ ਦਿਨ ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ੍ਰੀ ਮੋਦੀ ਨੇ ਕਿਹਾ ਕਿ ਅਮਿਤ ਸ਼ਾਹ ਜਨਤਕ ਸੇਵਾ ਤੇ ਸਖ਼ਤ ਮਿਹਨਤ ਪ੍ਰਤੀ ਆਪਣੇ ਸਮਰਪਣ ਵਾਸਤੇ ਜਾਣੇ ਜਾਂਦੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਸ਼ਾਹ ਨੇ ਭਾਰਤ ਦੀ ਅੰਦਰੂਨੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਤੇ ਹਰੇਕ ਭਾਰਤੀ ਲਈ ਸੁਰੱਖਿਆ ਤੇ ਮਾਣ ਸਨਮਾਨ ਯਕੀਨੀ ਬਣਾਉਣ ਲਈ ਸ਼ਲਾਘਾਯੋਗ ਯਤਨ ਕੀਤੇ ਨੇ। ਅੱਜ ਦੇਸ਼ ਭਰ ਵਿਚ ਵਿਸ਼ਵਕਰਮਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਇਸੇ ਤਹਿਤ ਪੰਜਾਬ ਦੇ ਅੰਮ੍ਰਿਤਸਰ ਦੇ ਰਾਮਬਾਗ ਘਾਹ ਮੰਡੀ ਵਿਖੇ ਵਿਸ਼ਵਕਰਮਾ ਦਿਵਸ ਸ਼ਰਧਾ ਭਾਵ ਨਾਲ ਮਨਾਇਆ ਗਿਆ। ਇਸ ਮੌਕੇ ਕਾਰੀਗਰਾਂ ਦੇ ਨਾਲ ਬੀਜੇਪੀ ਨੇਤਾਵਾਂ ਨੇ ਬਾਬਾ ਵਿਸ਼ਵਕਰਮਾ ਅੱਗੇ ਅਰਦਾਸ ਕੀਤੀ। ਕਾਰੀਗਰਾਂ ਵੱਲੋਂ ਆਪਣੀਆਂ ਦੁਕਾਨਾਂ ਤੇ ਵਰਤੇ ਜਾਣ ਵਾਲੇ ਚਾਬੀਆਂ, ਪਾਨਿਆਂ ਤੇ ਹੋਰ ਸਾਜ਼ੋ ਸਮਾਨ ਤੇ ਉਪਕਰਨਾਂ ਨੂੰ ਕੱਚੀ ਲੱਸੀ ਨਾਲ ਧੋ ਕੇ ਉਨ੍ਹਾਂ ਦੀ ਪੂਜਾ ਕੀਤੀ ਗਈ। ਇਹ ਰਵਾਇਤੀ ਤਰੀਕੇ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਕਾਰੀਗਰਾਂ ਦੀ ਮਿਹਨਤ ਤੇ ਕਲਾ ਨੂੰ ਸਲਾਮ ਕਰਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਲਾਕ੍ਰਿਤੀ ਦੇ ਗੁਣਾਂ ਨਾਲ ਭਰਪੂਰ ਮਿਹਨਤੀ ਕਾਮਿਆਂ ਨੂੰ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੱਤੀ ਹੈ। ਉਨ੍ਹਾਂ ਪਰਮਾਤਮਾ ਅੱਗੇ ਮਿਹਨਤੀ ਕਾਮਿਆਂ ਦੀ ਕਮਾਈ 'ਚ ਵਾਧਾ ਕਰਨ ਤੇ ਸਾਰਿਆਂ ਨੂੰ ਤੰਦਰੁਸਤੀ ਤੇ ਤਰੱਕੀਆਂ ਬਖਸ਼ਣ ਦੀ ਅਰਦਾਸ ਵੀ ਕੀਤੀ। 2 ਵਾਰ ਦੇ ਓਲੰਪਿਕ ਤਮਗਾ ਜੇਤੂ ਜੈਵਲਿਨ ਥਰੋਅਰ ਨੀਰਜ ਚੋਪੜਾ ਨੂੰ ਭਾਰਤੀ ਫੌਜ ਵਿਚ ਲੈਫਟੀਨੈਂਟ ਕਰਨਲ ਦਾ ਆਨਰੇਰੀ ਰੈਂਕ ਦਿੱਤਾ ਗਿਆ। ਅੱਜ ਨਵੀਂ ਦਿੱਲੀ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਦੀ ਮੌਜੂਦਗੀ 'ਚ ਇੱਕ ਸਮਾਗਮ ਕੀਤਾ ਗਿਆ। ਉਨ੍ਹਾਂ ਨੇ ਨੀਰਜ ਚੋਪੜਾ ਦੀ ਵਰਦੀ ਤੇ ਨਵੇਂ ਰੈਂਕ ਦਾ ਚਿੰਨ ਲਗਾ ਕੇ ਅਧਿਕਾਰਤ ਤੌਰ ਤੇ ਉਨ੍ਹਾਂ ਨੂੰ ਤਰੱਕੀ ਦਿੱਤੀ। ਨੀਰਜ ਚੋਪੜਾ ਅਗਸਤ 2016 'ਚ ਨਾਇਬ ਸੂਬੇਦਾਰ ਦੇ ਰੈਂਕ ਤੇ ਜੂਨੀਅਰ ਕਮਿਸ਼ਨਡ ਅਫਸਰ ਵਜੋਂ ਭਾਰਤੀ ਫੌਜ ਵਿਚ ਸ਼ਾਮਲ ਹੋਏ ਸਨ। 2 ਸਾਲ ਬਾਅਦ ਨੀਰਜ ਨੂੰ ਅਰਜੁਨ ਪੁਰਸਕਾਰ ਨਾਲ ਨਵਾਜਿਆ ਗਿਆ ਤੇ ਫਿਰ 2021 'ਚ ਖੇਡਾਂ ਦੇ ਖੇਤਰ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਨੀਰਜ ਨੂੰ 2021 'ਚ ਸੂਬੇਦਾਰ ਦੇ ਅਹੁਦੇ ਤੇ ਵੀ ਤਰੱਕੀ ਦਿੱਤੀ ਗਈ। ਟੋਕਿਓ ਓਲੰਪਿਕ 2020 'ਚ ਆਪਣਾ ਇਤਿਹਾਸਕ ਸੋਨੇ ਦਾ ਤਮਗਾ ਜਿੱਤਣ ਤੋਂ ਬਾਅਦ 27 ਸਾਲਾ ਨੀਰਜ ਨੂੰ 2022 'ਚ ਭਾਰਤੀ ਫੌਜ ਦਾ ਸ਼ਾਂਤੀ ਸਮੇਂ ਲਈ ਸਰਵਉੱਚ ਮੈਡਲ ਪਰਮ ਸ਼ਿਸ਼ਟ ਸੇਵਾ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ 2022 'ਚ ਸੂਬੇਦਾਰ ਮੇਜਰ ਦੇ ਅਹੁਦੇ ਤੇ ਤਰੱਕੀ ਦਿੱਤੀ ਗਈ ਅਤੇ ਉਸੇ ਸਾਲ ਦੇਸ਼ ਦੇ 4 ਸਭ ਤੋਂ ਸਰਵਉੱਚ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਵੀ ਨਵਾਜਿਆ ਗਿਆ। ਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਗ੍ਰਹਿ ਮੰਤਰੀ ਮੰਤਰਾਲੇ ਦੀ ਉੱਚ ਤਾਕਤੀ ਕਮੇਟੀ ਤੇ ਲੱਦਾਖ ਦੇ ਨੇਤਾਵਾਂ ਵਿਚਕਾਰ ਵੱਖ ਵੱਖ ਮੁੱਦਿਆਂ ਤੇ ਨਵੀਂ ਦਿੱਲੀ 'ਚ ਗੱਲਬਾਤ ਜਾਰੀ। ਭਾਰਤ ਨੇ ਦੁਨੀਆਂ ਦੇ ਕੁੱਲ ਜੰਗਲਾਤ ਖੇਤਰ 'ਚ 9ਵੇਂ ਸਥਾਨ ਤੇ ਰਹਿ ਕੇ ਵਿਸ਼ਵ ਵਾਤਾਵਰਣ ਸੁਰੱਖਿਆ 'ਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਤੇ 2 ਵਾਰ ਓਲੰਪਿਕ ਤਮਗਾ ਜੇਤੂ ਜੈਵਲਿਨ ਥਰੋ ਨੀਰਜ ਚੋਪੜਾ ਨੂੰ ਭਾਰਤੀ ਫੌਜ 'ਚ ਲੈਫਟੀਨੈਂਟ ਕਰਨਲ ਦਾ ਆਨਰੇਰੀ ਰੈਂਕ ਦਿੱਤਾ ਗਿਆ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਨਮਸਕਾਰ।